ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸੁਹਾਲਿਓ। ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸੁਹਾਲਿਓ। ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ। ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। 11 ਸਲੋਕਾਂ ਅਤੇ ਪੌੜੀਆਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅੱਗੇ 12ਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਇਸ 12ਵੇਂ ਸ਼ਲੋਕ ਨੂੰ ਜਦੋਂ ਸ਼ਾਮ ਦੇ ਸਮੇਂ ਸੋਦਰ ਦੀ ਚੌਂਕੀ ਅਥਵਾ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ, ਉਸ ਵੇਲੇ ਇਸ ਸ਼ਲੋਕ ਨੂੰ ਵੀ ਪੜ੍ਹਿਆ ਜਾਂਦਾ ਹੈ। ਇਹ ਇੱਕ ਸਿੱਖ ਪੰਥ ਦੀ ਮਰਯਾਦਾ ਹੈ, ਸ਼ਾਮ ਦੇ ਸਮੇਂ ਸੋਦਰ ਦੀ ਚੌਂਕੀ ਤੋਂ ਪਹਿਲਾਂ ਅਤੇ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਦੁੱਖ ਦਾਰੂ ਸੁੱਖ ਰੋਗ ਭਇਆ ਇਸ ਪਾਵਨ ਪਵਿੱਤਰ ਸ਼ਲੋਕ ਦਾ ਪਾਠ ਵੀ ਕੀਤਾ ਜਾਂਦਾ ਹੈ ਅਤੇ ਕਈ ਪ੍ਰੇਮੀ ਜੋ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਪੜ੍ਹੇ ਜਾਣ ਵਾਲੇ ਸ਼ੰਤ ਹਨ ਉਹਨਾਂ ਦੇ ਵਿੱਚੋਂ ਅਖੀਰਲਾ ਸ਼ੰਤ ਹਰ ਜੁਗ ਜੁਗ ਭਗਤੇ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਇਸ ਸ਼ੰਤ ਦਾ ਵੀ ਪਾਠ ਇਸ ਸ਼ਲੋਕ ਤੋਂ ਪਹਿਲਾਂ ਉਚਾਰਨ ਕਰਦੇ ਹਨ। ਸੋ ਰਹੋ ਵਿਚਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਰਹਾਉ ਵੀ ਲਿਖਿਆ ਹੈ। ਲਗਭਗ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਇਹੀ 12ਵੇਂ ਸ਼ਲੋਕ ਦੇ ਵਿੱਚ ਸਤਿਗੁਰੂ ਨੇ ਰਹਾਉ ਉਚਾਰਨ ਕੀਤਾ ਹੈ ਜਾਂ ਇਹ ਕਹਿ ਲਓ ਇਹ ਰਹਾਉ ਇਹ ਸ਼ਲੋਕ ਸ੍ਰੀ ਆਸਾ ਜੀ ਦੀ ਵਾਰ ਦੇ ਸੰਖੇਪ ਸਿਧਾਂਤ ਦਾ ਵੀ ਪ੍ਰਤੀਕ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਹੈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਇਹ ਮਾਨੋ ਸੰਪੂਰਨ ਬਾਣੀ ਦੇ ਕੇਂਦਰੀ ਸਿਧਾਂਤ ਦੀਆਂ ਪ੍ਰਤੀਕ ਪੰਕਤੀਆਂ ਹਨ। ਹੇ ਵਾਹਿਗੁਰੂ ਤੂੰ ਆਪਣੀ ਕੁਦਰਤ ਵਿੱਚ ਵਸ ਰਿਹਾ ਹੈ, ਮੈਂ ਤੈਥੋਂ ਬਲਿਹਾਰ ਜਾਂਦਾ ਹਾਂ ਕਿਉਂ ਉਸ ਕਾਦਰ ਦਾ ਕੁਦਰਤ ਦੁਆਰਾ ਹੀ ਗਿਆਨ ਪ੍ਰਾਪਤ ਹੁੰਦਾ ਹੈ। ਜੇ ਕੋਈ ਸਿੱਧਾ ਆਖੇ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਵਾਂ ਜਾਂ ਉਸਨੂੰ ਦੇਖ ਲਵਾਂ ਬਹੁਤ ਮੁਸ਼ਕਲ ਹੈ, ਕੁਦਰਤ ਦੁਆਰਾ ਹੀ ਕਾਦਰ ਦਾ ਪਤਾ ਲੱਗਦਾ। ਕੁਦਰਤ ਦੁਆਰਾ ਕਾਦਰ ਦਾ ਕਿਵੇਂ ਪਤਾ ਲੱਗਦਾ? ਭਗਤ ਕਬੀਰ ਜੀ ਨੇ ਫਰਮਾਇਆ ਹੈ, ਓਏ ਜੋ ਦਿਸਾ ਹੈ ਅੰਬਰ ਤਾਰੇ ਕਹਿਨੋਏ ਚੀਤੇ ਚੀਤਨ ਹਾਰੇ ਕੋਹਰੇ ਅੰਬਰ ਪੰਡਤ ਕਾ ਸਿਉ ਲਾਗਾ ਬੂਝੈ ਬੂਝਨ ਹਾਰ ਸੁਭਾਗਾ ਰਹਾਉ ਸੁਰ ਚੰਦ ਕਰਹਿ ਉਜਿਆਰਾ ਸਭ ਮੈਂ ਪਸਰਿਆ ਬ੍ਰਹਮ ਪਸਾਰਾ। ਇਸ ਸਾਰੇ ਪਸਾਰੇ ਦੇ ਵਿੱਚ ਉਹ ਬ੍ਰਹਮ ਪਸਰਿਆ ਹੋਇਆ ਹੈ। ਮਾਇਆ ਬ੍ਰਹਮ ਰਮੈ ਸਭ ਸੰਗ, ਇੱਕ ਪਾਸੇ ਮਾਇਆ ਹੈ ਦੂਸਰੇ ਪਾਸੇ ਬ੍ਰਹਮ ਹੈ, ਇੱਕ ਪਾਸੇ ਕੁਦਰਤ ਹੈ ਦੂਸਰੇ ਪਾਸੇ ਕਾਦਰ ਹੈ, ਇੱਕ ਪਾਸੇ ਕਲਾ ਹੈ ਦੂਸਰੇ ਪਾਸੇ ਕਲਪਨਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬਲਿਹਾਰੀ ਕੁਦਰਤ ਵਸਿਆ, ਹੇ ਵਾਹਿਗੁਰੂ ਤੂੰ ਆਪਣੀ ਕੁਦਰਤ ਵਿੱਚ ਵਸ ਰਿਹਾ ਹੈ, ਇਸ ਲਈ ਤੇਰਾ ਅੰਤ ਕਿਸੇ ਪਾਸੋਂ ਵੀ ਜਾਣਿਆ ਨਹੀਂ ਜਾ ਸਕਦਾ ਕਿਉਂ ਵਾਹਿਗੁਰੂ ਦੀ ਕੁਦਰਤ ਹੀ ਬੇਅੰਤ ਹੈ ਅਤੇ ਜਿਹੜਾ ਇਸ ਕੁਦਰਤ ਦਾ ਮਾਲਕ ਕਾਦਰ ਹੈ ਉਹਦਾ ਅੰਤ ਕੋਈ ਕਿਵੇਂ ਜਾਣ ਸਕਦਾ ਹੈ। ਵਾਹਿਗੁਰੂ ਦੀ ਕੁਦਰਤ ਵੀ ਬੇਅੰਤ ਹੈ ਅਤੇ ਵਾਹਿਗੁਰੂ ਆਪ ਵੀ ਬੇਅੰਤ ਹੈ। ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਸ਼ਪਾਰਾ ਵਾਰਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਮੈਂ ਤੈਥੋਂ ਬਲਿਹਾਰ ਜਾਣਾ, ਤੂੰ ਕੁਦਰਤ ਵਿੱਚ ਵਸਿਆ ਹੋਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਉਸ ਕੁਦਰਤ ਦੇ ਬਾਰੇ ਜ਼ਿਕਰ ਕੀਤਾ ਹੈ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਉਸ ਕਰਤਾ ਪੁਰਖ ਵਾਹਿਗੁਰੂ ਨੇ ਪਹਿਲਾਂ ਆਪਣੇ ਆਪ ਦੀ ਪੈਦਾਇਸ਼ ਕੀਤੀ, ਆਪਣੇ ਆਪ ਨੂੰ ਬਣਾਇਆ, ਅਤੇ ਫਿਰ ਉਸਨੇ ਆਪਣੇ ਨਾਮ ਦੀ ਵੀ ਸਿਰਜਣਾ ਕੀਤੀ। ਨਾਮ ਅਤੇ ਨਾਮੀ ਦੋਵੇਂ ਹੀ ਸਭ ਤੋਂ ਪਹਿਲਾਂ ਹੋਂਦ ਵਿੱਚ ਆਏ। ਦੂਸਰੇ ਨੰਬਰ 'ਤੇ ਦੋਈ ਕੁਦਰਤ ਸਾਜੀ ਹੈ, ਦੂਸਰੇ ਨੰਬਰ 'ਤੇ ਵਾਹਿਗੁਰੂ ਨੇ ਕੁਦਰਤ ਦੀ ਰਚਨਾ ਕੀਤੀ। ਕੁਦਰਤ ਨੂੰ ਮਾਇਆ ਵੀ ਆਖਿਆ ਹੈ, ਪ੍ਰਕਿਰਤੀ ਵੀ ਆਖਿਆ ਹੈ। ਵਾਹਿਗੁਰੂ ਨੇ ਇਸ ਕੁਦਰਤ ਨੂੰ ਦੂਸਰੇ ਨੰਬਰ 'ਤੇ ਬਣਾਇਆ ਹੈ। ਦੋਈ ਕੁਦਰਤ ਸਾਜੀ ਹੈ, ਕਰ ਆਸਣ। ਇਸ ਕੁਦਰਤ ਦੇ ਸਿੰਘਾਸਨ 'ਤੇ ਆਸਣ ਲਾ ਕੇ ਉਹ ਪਰਮਾਤਮਾ ਆਪਣੇ ਸੰਸਾਰ ਦੇ ਤਮਾਸ਼ੇ ਨੂੰ ਵੇਖ ਰਿਹਾ ਹੈ। ਕਿਉਂ? ਕੁਦਰਤ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ, ਕੁਦਰਤ ਉਹਦਾ ਸਿੰਘਾਸਨ ਹੈ। ਇਸ ਕੁਦਰਤ ਦੇ ਸਿੰਘਾਸਨ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਬਿਰਾਜਮਾਨ ਹੈ। ਇਸੇ ਲਈ ਇੱਕ ਇਤਿਹਾਸ ਵਿੱਚ ਵੀ ਪ੍ਰਸੰਗ ਆਉਂਦਾ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਐਸੇ ਦੇਸ਼ ਵਿੱਚ ਚਲੇ ਗਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਇੱਕ ਸਾਖੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਐਸੇ ਦੇਸ਼ ਵਿੱਚ ਚਲੇ ਗਏ ਜਿਸ ਦਾ ਨਾਮ ਮੁਨਾਫਿਕ ਦੇਸ਼ ਸੀ। ਮੁਨਾਫਿਕ ਦਾ ਅਰਥ ਹੈ ਜਿਹੜਾ ਕਿਸੇ ਦੇ ਮਾਫਕ ਨਾ ਆਵੇ। ਹੁਣ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਦੇਸ਼ ਵਿੱਚ ਗਏ, ਉਸ ਸਮੇਂ ਬੜੀ ਸਖਤ ਔੜ ਲੱਗੀ ਹੋਈ ਸੀ। ਮੀਂਹ ਦੀ ਇੱਕ ਕਣੀ ਵੀ ਧਰਤੀ 'ਤੇ ਨਹੀਂ ਸੀ ਡਿੱਗੀ। ਲੋਕਾਂ ਨੂੰ ਆਪਣੀ ਜਾਨ ਮਾਲ ਦਾ ਫਿਕਰ ਪੈ ਗਿਆ ਵੀ ਮੀਂਹ ਨਹੀਂ ਪਿਆ, ਮੀਂਹ ਤੋਂ ਬਿਨਾਂ ਅੰਨ ਕਿਵੇਂ ਪੈਦਾ ਹੋਵੇਗਾ, ਅੰਨ ਤੋਂ ਬਿਨਾਂ ਸਾਡੇ ਜੀਵਨ ਦਾ ਨਿਰਵਾਹ ਅਸੰਭਵ ਹੈ। ਇਸ ਲਈ ਲੋਕ ਬੜੇ ਫਿਕਰਮੰਦ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸ ਦੇਸ਼ ਵਿੱਚ ਗਏ, ਉਸ ਦੇਸ਼ ਦੇ ਅੰਦਰ ਜਿਹੜਾ ਰਾਜਾ ਸੀ ਉਹ ਨਾਸਤਕ ਸੀ। ਇਸ ਲਈ ਜਿੰਨੇ ਲੋਕ ਸਨ ਉਹ ਵੀ ਰੱਬ ਤੋਂ ਇਨਕਾਰੀ ਸਨ, ਜਿਵੇਂ ਚਾਈਨਾ ਰਸ਼ੀਆ ਵਰਗੇ ਮੁਲਕ ਨੇ। ਇਸੇ ਤਰ੍ਹਾਂ ਦਾ ਉਹ ਕੋਈ ਮੁਲਕ ਹੋਵੇਗਾ ਜਿਹੜੇ ਰੱਬ ਨੂੰ ਨਹੀਂ ਸੀ ਮੰਨਦੇ। ਹੁਣ ਜਦੋਂ ਮੀਂਹ ਨਾ ਪਿਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਬਿਰਸ਼ ਹੇਠਾਂ ਆਸਣ ਲਾ ਕੇ ਬੈਠੇ ਸਨ। ਉਹ ਜ਼ਿਮੀਂਦਾਰ ਆਇਆ, ਉਹਦਾ ਚਿਹਰਾ ਮੁਰਝਾਇਆ ਹੋਇਆ, ਸੁੱਕੇ ਖੇਤ ਵੱਲ ਨਿਗਾਹ ਮਾਰ ਕੇ ਉਹਦੀ ਅੱਖਾਂ ਵਿੱਚੋਂ ਅੰਸੂ ਭਰ ਆਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਰ ਅੰਤਰਜਾਮੀ ਸਭ ਜਾਣੈ ਤਾਂ ਕਿਸ ਪੈ ਆਖ ਸੁਣਾਈਐ। ਅੰਤਰਜਾਮੀ ਸਤਿਗੁਰੂ ਉਸ ਜ਼ਿਮੀਂਦਾਰ ਨੂੰ ਪੁੱਛਣ ਲੱਗੇ, ਕਹਿਣ ਲੱਗੇ, ਗੁਰਮੁਖਾ, ਤੇਰਾ ਚਿਹਰਾ ਉਦਾਸ ਹੈ, ਤੇਰੀ ਅੱਖਾਂ ਵਿੱਚ ਅੰਸੂ ਕਿਉਂ ਹਨ? ਉਹਨੇ ਅੱਗੋਂ ਹੱਥ ਜੋੜੇ, ਕਹਿਣ ਲੱਗਾ, ਮਹਾਰਾਜ, ਸਾਡੇ ਦੇਸ਼ ਵਿੱਚ ਕਾਲ ਦੀ ਸੰਭਾਵਨਾ ਬਣ ਗਈ ਹੈ, ਕਿਉਂਕਿ ਐਤਕੀ ਮੀਂਹ ਦੀ ਇੱਕ ਕਣੀ ਵੀ ਨਹੀਂ ਡਿੱਗੀ ਅਤੇ ਨਾ ਹੀ ਮੀਂਹ ਦੇ ਪੈਣ ਦੀ ਕੋਈ ਸੰਭਾਵਨਾ ਜਾਪਦੀ ਹੈ। ਹੁਣ ਤੇ ਕਾਲ ਪਵੇਗਾ, ਲੋਕ ਭੁੱਖੇ ਮਰਨਗੇ, ਪਿੰਡਾਂ ਦੇ ਪਿੰਡ ਉਜੜ ਜਾਣਗੇ, ਪਤਾ ਨਹੀਂ ਸਾਡੇ ਪਰਿਵਾਰ ਦਾ ਪਿੰਡ ਦਾ ਕੀ ਹਾਲ ਹੋਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਉਸ 'ਤੇ ਤਰਸ ਆਇਆ, ਕਹਿਣ ਲੱਗੇ, ਤੁਸੀਂ ਉਸ ਕਰਤਾਰ ਅੱਗੇ, ਉਸ ਨਿਰੰਕਾਰ ਅੱਗੇ ਅਰਦਾਸ ਕਰੋ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਤਿੰਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ। ਇਹ ਕਹਿਣ ਲੱਗਾ, ਮਹਾਰਾਜ ਉਹ ਕਰਤਾਰ ਕੌਣ ਹੈ? ਮੈਂ ਤੇ ਕਦੀ ਉਹਦੇ ਬਾਰੇ ਸੁਣਿਆ ਨਹੀਂ, ਕਦੀ ਪੜ੍ਹਿਆ ਨਹੀਂ। ਸਾਡੇ ਦੇਸ਼ ਵਿੱਚ ਤਾਂ ਕੋਈ ਉਸਨੂੰ ਜਾਣਦਾ ਵੀ ਨਹੀਂ। ਸਤਿਗੁਰੂ ਹੱਸ ਪਏ, ਕਹਿਣ ਲੱਗੇ, ਉਸ ਕਰਤਾਰ ਦਾ ਉਂਝ ਨਹੀਂ ਪਤਾ ਲੱਗਦਾ, ਉਸ ਦੀ ਕੁਦਰਤ ਦੁਆਰਾ, ਉਹਦੀ ਸ਼ਕਤੀ ਦੁਆਰਾ ਹੀ ਕੁਝ ਨਾ ਕੁਝ ਪਤਾ ਲੱਗਦਾ। ਇਹ ਕਹਿਣ ਲੱਗਾ, ਮਹਾਰਾਜ ਪਹਿਲਾਂ ਤੇ ਇੱਕ ਸਵਾਲ ਸੀ ਵੀ ਉਹ ਕਰਤਾਰ ਕੌਣ ਹੈ, ਹੁਣ ਦੂਸਰਾ ਸਵਾਲ ਤੁਸਾਂ ਹੋਰ ਮੇਰੇ ਅੱਗੇ ਖੜਾ ਕਰ ਦਿੱਤਾ ਵੀ ਰੱਬ ਦੀ ਕੋਈ ਕੁਦਰਤ ਵੀ ਹੈ। ਨਾ ਮੈਂ ਕਾਦਰ ਨੂੰ ਜਾਣਦਾ ਹਾਂ, ਨਾ ਉਸਦੀ ਕੁਦਰਤ ਨੂੰ ਜਾਣਦਾ ਹਾਂ। ਅਸੀਂ ਤੇ ਲੋਕ ਆਪਣੇ ਰਾਜੇ ਨੂੰ ਹੀ ਰੱਬ ਮੰਨਦੇ ਹਾਂ, ਜੋ ਕੁਝ ਰਾਜਾ ਕਰਦਾ ਉਸੇ ਦੀ ਗੱਲ ਮੰਨਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਰਾਜਾ ਤੇ ਇੱਕ ਇਨਸਾਨ ਹੈ, ਤੁਹਾਡੇ ਵਰਗਾ ਹੀ ਰਾਜਾ ਹੈ, ਉਹਦੇ ਹੱਥ ਵੱਸ ਕੁਝ ਵੀ ਨਹੀਂ। ਇਸ ਕਾ ਬਲ ਨਾ ਹੀ ਇਸ ਹੱਥ, ਇਸ ਮਨੁੱਖ ਦਾ ਆਪਣਾ ਬਲ ਵੀ ਇਹਦੇ ਵੱਸ ਵਿੱਚ ਨਹੀਂ ਹੈ, ਇਸ ਲਈ ਕਿਸੇ ਮਨੁੱਖ ਦੀ ਟੇਕ ਰੱਖਣੀ ਇਹ ਇੱਕ ਅਗਿਆਨਤਾ ਹੈ। ਇਹ ਕਹਿਣ ਲੱਗਾ, ਮਹਾਰਾਜ ਫਿਰ ਦੱਸੋ ਵੀ ਉਸ ਕਰਤਾਰ ਦਾ ਪਤਾ ਕਿਵੇਂ ਲੱਗੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਤੂੰ ਉਸ ਕਰਤਾਰ ਦਾ ਪਤਾ ਲਾਉਣਾ ਤੇ ਉਹਦੀ ਕੁਦਰਤ ਦੁਆਰਾ ਹੀ ਪਤਾ ਲੱਗ ਸਕਦਾ। ਕਹਿੰਦਾ, ਮਹਾਰਾਜ ਉਹਦੀ ਕੁਦਰਤ ਦਾ ਕਿਵੇਂ ਪਤਾ ਲੱਗੇ? ਸਤਿਗੁਰੂ ਕਹਿਣ ਲੱਗੇ, ਤੂੰ ਬੀਜ ਲੈ ਕੇ ਆ ਤੇ ਆਪਣੇ ਖੇਤ ਵਿੱਚ ਪਰਮੇਸ਼ਰ ਦਾ ਨਾਮ ਲੈ ਕੇ ਕਰਤਾਰ ਨੂੰ ਚੇਤੇ ਕਰਕੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਬੀਜ ਬੀਜ ਦੇ ਤੇ ਉਹ ਵਾਹਿਗੁਰੂ ਆਪ ਹੀ ਤੇਰਾ ਬੀਜਿਆ ਹਰਾ ਕਰ ਦੇਵੇਗਾ। ਇਹ ਹੈਰਾਨ ਹੋਇਆ, ਕਹਿੰਦਾ ਇਹ ਕਿਵੇਂ ਹੋਵੇਗਾ? ਸਤਿਗੁਰੂ ਕਹਿਣ ਲੱਗੇ, ਇਹੀ ਤੇ ਰੱਬ ਦੀ ਕੁਦਰਤ ਹੈ, ਉਹੀ ਤੇ ਤੈਨੂੰ ਅਸੀਂ ਦਿਖਾਉਣ ਲੱਗੇ ਹਾਂ। ਇਹ ਆਪਣੇ ਘਰ ਗਿਆ, ਜਦੋਂ ਬੀਜ ਲੈ ਕੇ ਤੁਰਿਆ, ਹਲ ਜੋੜਿਆ, ਘਰ ਵਾਲੇ ਕਹਿਣ ਲੱਗੇ ਤੈਨੂੰ ਕੀ ਹੋ ਗਿਆ? ਲੋਕ ਵੀ ਲੱਗੇ ਮਖੌਲ ਕਰਨ, ਉਹ ਕਹਿੰਦੇ ਤੂੰ ਮੂਲ ਵੀ ਗਵਾ ਲਏਗਾ, ਲਾਹਾ ਵੀ ਕੁਝ ਨਹੀਂ ਹੋਣਾ, ਤੂੰ ਵਾਪਸ ਮੁੜਿਆ। ਇੱਕ ਵਾਰੀ ਤੇ ਵਾਪਸ ਮੁੜ ਗਿਆ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਜਾਮਨ ਹਾਂ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਤੂੰ ਆ ਕੇ ਇੱਕ ਵਾਰੀ ਬੀਜ ਬੀਜ ਕੇ ਤਾਂ ਦੇਖ, ਤੇਰਾ ਅਸੀਂ ਬੀਜ ਵਾਪਸ ਕਰਨ ਲਈ ਤਿਆਰ ਹਾਂ। ਇਹਨੇ ਫਿਰ ਭਰੋਸਾ ਰੱਖ ਕੇ ਗੁਰੂ ਕਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਕਣਕ ਦਾ ਬੀਜ ਬੀਜ ਦਿੱਤਾ। ਦੂਸਰੇ ਦਿਨ ਜਾਂਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ ਤੇ ਇਹਦਾ ਖੇਤ ਹਰਾ ਭਰਾ ਦੂਸਰੋਂ ਨਜ਼ਰ ਆਉਣ ਲੱਗਿਆ। ਬੜਾ ਖੁਸ਼ ਹੋਇਆ, ਬੜਾ ਹੈਰਾਨ ਹੋਇਆ, ਜਾ ਕੇ ਲੋਕਾਂ ਨੂੰ ਦੱਸਿਆ, ਇਹ ਦੁਨੀਆਂ ਦੇ ਲੋਕੋ, ਸਾਡੇ ਪਿੰਡ ਦੇ ਵਿੱਚ ਕੋਈ ਐਸਾ ਮਹਾਂਪੁਰਖ ਆਇਆ ਹੈ ਜਿਸ ਨੇ ਸੁੱਕੇ ਖੇਤ ਨੂੰ ਹਰਾ ਭਰਾ ਕਰ ਦਿੱਤਾ, ਆਓ ਜੇ ਕਿਸੇ ਨੇ ਵੇਖਣਾ ਵੇਖ ਸਕਦਾ। ਲੋਕੀ ਹੈਰਾਨ ਨੇ, ਨਾਸਤਕ ਬੰਦੇ ਸਨ, ਪਰ ਹੁਣ ਉਹਦਾ ਖੇਤ ਹਰਾ ਭਰਾ ਵੇਖ ਕੇ ਸਾਰੇ ਦੰਗ ਰਹਿ ਗਏ। ਕਹਿਣ ਲੱਗੇ, ਮਹਾਰਾਜ ਇਹ ਤੁਸਾਂ ਕੀ ਜਾਦੂ ਕੀਤਾ, ਕੀ ਕੌਤਕ ਵਰਤਾਇਆ? ਸਤਿਗੁਰੂ ਕਹਿਣ ਲੱਗੇ, ਤੇ ਉਸ ਕਾਦਰ ਦੀ ਕੁਦਰਤ ਹੈ। ਕਹਿਣ ਲੱਗੇ, ਮਹਾਰਾਜ ਸਾਡੇ ਇਸ ਦੇਸ਼ ਵਿੱਚ ਤਾਂ ਕੋਈ ਨਾ ਕਾਦਰ ਨੂੰ ਜਾਣਦਾ, ਨਾ ਉਹਦੀ ਕੁਦਰਤ ਨੂੰ ਜਾਣਦਾ, ਸਾਨੂੰ ਉਹਦੇ ਬਾਰੇ ਥੋੜਾ ਜਿਹਾ ਸਮਝਾਓ। ਸਤਿਗੁਰੂ ਕਹਿਣ ਲੱਗੇ, ਚੰਗਾ ਕੁਛ ਕਣਕ ਦੇ ਬੂਟੇ ਪੱਟ ਕੇ ਲਿਆਓ। ਜਦੋਂ ਕਣਕ ਦੇ ਬੂਟੇ ਪੱਟ ਕੇ ਲਿਆਂਦੇ, ਉਹਨਾਂ ਦੇ ਵਿੱਚੋਂ ਦਗਦੇ ਹੋਏ ਅੰਗਿਆਰ ਨਜ਼ਰ ਆਏ। ਸਾਰੇ ਲੋਕ ਹੈਰਾਨ ਹੋਏ, ਕਹਿੰਦੇ ਮਹਾਰਾਜ ਇਹ ਅੱਗ ਕਿੱਥੋਂ ਆ ਗਈ? ਉੱਤੇ ਕਣਕ ਹਰੀ ਭਰੀ ਖੜੀ ਹੈ ਤੇ ਇਹਦੇ ਹੇਠਾਂ ਅੱਗ ਬਲ ਰਹੀ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੁੱਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੋ ਜੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇਹੀ ਤੇ ਰੱਬ ਦੀ ਕੁਦਰਤ ਹੈ। ਇਉਂ ਸਤਿਗੁਰੂ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਆਖਿਆ, ਜੇ ਤੁਹਾਨੂੰ ਮੀਂਹ ਚਾਹੀਦਾ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਕਿਉਂਕਿ ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ ਪਾਰ। ਇੰਦ ਦਾ ਅਰਥ ਹੈ ਬੱਦਲ। ਜਿਸ ਵਾਹਿਗੁਰੂ ਦੇ ਪੈ ਦੇ ਵਿੱਚ ਬੱਦਲ ਵੀ ਸਿਰ ਪਾਰ ਹੋ ਕੇ ਫਿਰ ਰਿਹਾ ਹੈ, ਉਹ ਵੀ ਵਰਸ ਰਿਹਾ ਹੈ, ਤੁਸੀਂ ਉਹਦੇ ਚਰਨਾਂ ਵਿੱਚ ਅਰਦਾਸ ਕਰੋ। ਚਲੋ, ਲੋਕਾਂ ਨੇ ਸਤਿਗੁਰੂ ਦਾ ਬਚਨ ਮੰਨਿਆ। ਕੜਾ ਪ੍ਰਸ਼ਾਦੀ ਦੇਗ ਭਾਈ ਬਾਲਾ ਜੀ ਨੇ ਤਿਆਰ ਕੀਤੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਮੋਂ ਨਗਰ ਨਿਵਾਸੀਆਂ ਨੂੰ ਨਾਲ ਲੈ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ। ਉਸ ਅਰਦਾਸ ਦਾ ਫਲ ਇਹ ਹੋਇਆ, ਉਸੇ ਵੇਲੇ ਬੱਦਲ ਦੀਆਂ ਘਟਾ ਚੜ ਕੇ ਆਈਆਂ, ਸਾਰੇ ਪਾਸੇ ਮੀਂਹ ਹੀ ਮੀਂਹ ਪੈਣ ਲੱਗਿਆ। ਲੋਕ ਬੜੇ ਖੁਸ਼ ਹੋਏ, ਕਹਿਣ ਲੱਗੇ ਸਾਡੇ ਵਾਸਤੇ ਤਾਂ ਇਹ ਰੱਬ ਹੀ ਆ ਗਿਆ ਹੈ। ਅਖੀਰ ਸਤਿਗੁਰੂ ਮਹਾਰਾਜ ਨੇ ਲੋਕਾਂ ਨੂੰ ਸਮਝਾਇਆ, ਬਈ ਰਾਜਾ ਤੁਹਾਡਾ ਨਾਸਤਕ ਹੈ, ਉਹਦਾ ਖਹਿੜਾ ਛੱਡੋ, ਤੁਸੀਂ ਰੱਬ ਦਾ ਨਾਮ ਜਪਿਆ ਕਰੋ। ਬਲਿਹਾਰੀ ਕੁਦਰਤ ਵਸਿਆ, ਤੁਸੀਂ ਉਸ ਕਰਤਾਰ ਤੋਂ, ਉਸ ਕਾਦਰ ਤੋਂ ਬਲਿਹਾਰ ਜਾਓ ਜਿਹੜਾ ਆਪਣੀ ਕੁਦਰਤ ਵਿੱਚ ਵਸਿਆ ਹੋਇਆ। ਜਦੋਂ ਵੀ ਤੁਹਾਨੂੰ ਲੋੜ ਹੋਵੇ, ਉਸੇ ਵੇਲੇ ਗੁਰੂ ਚਰਨਾਂ ਦੀ ਓਟ ਲੈ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੋ, ਤੁਹਾਡੀ ਹਰ ਇੱਛਾ ਉਹ ਪੂਰੀ ਕਰੇਗਾ। ਇਉਂ ਸਤਿਗੁਰੂ ਮਹਾਰਾਜ ਨੇ ਸਾਰੇ ਨਾਸਤਕ ਦੇਸ਼ ਨੂੰ ਆਸਤਕ ਬਣਾਇਆ, ਰੱਬ ਦੇ ਉਪਾਸ਼ਕ ਬਣਾਇਆ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਤੂੰ ਆਪਣੀ ਕੁਦਰਤ ਵਿੱਚ ਵਸ ਰਿਹਾ, ਮੈਂ ਤੈਥੋਂ ਬਲਿਹਾਰ ਜਾਂਦਾ ਹਾਂ, ਤੇਰਾ ਅੰਤ ਕਿਸੇ ਪਾਸੋਂ ਵੀ ਨਹੀਂ ਜਾਣਿਆ ਜਾ ਸਕਦਾ। ਤੇਰੀ ਕੁਦਰਤ ਵੀ ਬੇਅੰਤ ਹੈ ਤੇ ਤੂੰ ਆਪ ਵੀ ਬੇਅੰਤ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰਦੇ ਹਨ। ਸੰਗਤਾਂ, ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ।
12ਵੇਂ ਸ਼ਲੋਕ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਸ ਮਨੁੱਖ ਨੂੰ ਬੜਾ ਸੁੰਦਰ ਉਪਦੇਸ਼ ਦੇ ਰਹੇ ਹਨ। ਸੁਖ ਰੋਗ ਭਇਆ, ਐ ਮਨੁੱਖ, ਐ ਜੀਵ, ਜੋ ਸੰਸਾਰਕ ਰਸਾਂ ਕਸਾਂ ਨੂੰ ਭੋਗਦਿਆਂ ਹੋਇਆਂ ਤੈਨੂੰ ਸੁਖ ਪ੍ਰਾਪਤ ਹੋ ਰਿਹਾ ਹੈ, ਇਹ ਸੁਖ ਤੇਰੇ ਲਈ ਰੋਗ ਦਾ ਰੂਪ ਹੋ ਜਾਵੇਗਾ। ਸੁਖ ਰੋਗ ਪਿਆ, ਜਿਹੜਾ ਪਦਾਰਥਾਂ ਦਾ, ਰਸਾਂ ਕਸਾਂ ਦਾ, ਖਾਣ ਦਾ, ਪਹਿਨਣ ਦਾ, ਭੋਗਣ ਦਾ ਸੁਖ ਹੈ, ਇਹ ਤੇਰੇ ਲਈ ਰੋਗ ਬਣ ਜਾਵੇਗਾ ਤੇ ਨਾਲ ਦੁੱਖ ਦਾਰੂ। ਤੇ ਉਸ ਰੋਗ ਨੂੰ ਦੂਰ ਕਰਨ ਦੇ ਲਈ ਜਿਹੜਾ ਨਾਮ ਜਪਣ ਦਾ, ਸੇਵਾ ਭਗਤੀ ਦਾ ਦੁੱਖ ਹੈ, ਕਸ਼ਟ ਹੈ, ਇਹ ਦਾਰੂ ਬਣੇਗਾ। ਸੰਸਾਰਕ ਸੁੱਖ ਸਾਡੇ ਲਈ ਰੋਗ ਦਾ ਕਾਰਨ ਬਣਦਾ ਹੈ। ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗਾਂ ਰੋਗ ਸੋ ਅੰਤ ਵਿਗੋਵੇ। ਤੇ ਜਿਹੜਾ ਦੁੱਖ ਹੈ, ਭਜਨ ਬੰਦਗੀ ਕਰਨੀ, ਅੰਮ੍ਰਿਤ ਵੇਲੇ ਉੱਠਣਾ, ਸੇਵਾ ਕਰਨੀ, ਜਿਹੜਾ ਇਹ ਦੁੱਖ ਹੈ, ਚੰਗੇ ਪਾਸੇ ਦਾ ਦੁੱਖ ਹੈ, ਇਹ ਦਾਰੂ ਬਣਦਾ। ਜਾਂ ਕੁਛ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਵੀ ਸੁੱਖ ਇਸ ਲਈ ਰੋਗ ਬਣ ਜਾਂਦਾ ਹੈ, ਸੁੱਖ ਵੇਲੇ ਆਦਮੀ ਰੱਬ ਨੂੰ ਭੁੱਲ ਜਾਂਦਾ, ਦੁੱਖ ਇਸ ਲਈ ਦਾਰੂ ਬਣ ਜਾਂਦਾ ਹੈ, ਦੁੱਖ ਵੇਲੇ ਆਦਮੀ ਰੱਬ ਨੂੰ ਯਾਦ ਕਰਦਾ। ਕਈ ਵਾਰੀ ਆਦਮੀ ਸੁੱਖ ਦੇ ਵਿੱਚ ਰੱਬ ਨੂੰ ਭੁੱਲ ਜਾਂਦਾ, ਦੁੱਖ ਵਿੱਚ ਯਾਦ ਕਰਦਾ, ਇਸ ਲਈ ਉਹ ਦੁੱਖ ਦਾਰੂ ਬਣ ਜਾਂਦਾ। ਤੇ ਜਿਹੜਾ ਸੰਸਾਰਕ ਸੁੱਖ ਹੈ ਉਹ ਤੇਰੇ ਲਈ ਰੋਗ ਬਣ ਜਾਂਦਾ ਹੈ। ਜਾ ਸੁੱਖ ਤਾਮ ਨਾ ਹੋਈ, ਪਰ ਹਜ਼ੂਰ ਕਹਿੰਦੇ ਨੇ ਜੇਕਰ ਤੈਨੂੰ ਆਤਮਕ ਸੁੱਖ ਪ੍ਰਾਪਤ ਹੋ ਜਾਵੇ, ਸੁੱਖ ਖੱਖੇ ਨੂੰ ਔਂਕੜ ਹੈ, ਇਹ ਆਤਮਕ ਸੁੱਖ ਦੇ ਵਾਸਤੇ ਹੀ ਇੱਕ ਬਚਨ ਵਰਤਿਆ ਹੈ, ਜਾ ਸੁੱਖ, ਜੇ ਤੈਨੂੰ ਆਤਮਕ ਸੁੱਖ ਇੱਕ ਵਾਰੀ ਪ੍ਰਾਪਤ ਹੋ ਜਾਵੇ, ਤਾਮ ਨਾ ਹੋਈ, ਫਿਰ ਨਾ ਤੈਨੂੰ ਕੋਈ ਰੋਗ ਹੀ ਪੈਦਾ ਹੋਵੇਗਾ ਤੇ ਨਾ ਹੀ ਅੱਗੇ ਕੋਈ ਤੈਨੂੰ ਦੁੱਖ ਪੈਦਾ ਹੋ ਸਕਦਾ ਹੈ।
तू करता करना मैं नाही, जाहो करी ना होई।
साहिब सतगुरु सच्चे पातशाह फरमाउंदे ने ए अकाल पुरख नूं संबोधन करके आखिया, तू करता हे वाहिगुरु, तू करता पुरख है, करना तू ही सब कुछ करण कराउण वाला है, मैं नाही, मैं ते महाराज कुछ भी नहीं हां, मैं नाही किश हाँ नहीं, कश आहे न मोरा, अवसर लज्जा राख लियो सदना जन तोरा। महाराज सब कुछ करण कराउण वाला ते तुइयो है, मैं ते कुछ भी नहीं हां, जा हाँ करी ना होई। जदों मैं हाँ करी हाँ सहत कोई अपना धारण करके कुछ करण दी कोशिश करदा हां, ना होई ता मेरे पासो कुछ भी नहीं हुंदा। जदों मनुख हंकार दे सहत कोई कम करदा है, वो उसका कम कदे भी निपरे नहीं चढ़दा, वो कदे कामयाब नहीं हो सकदा।
बलहारी कुदरत वसया, तेरा अंत ना जाई लखया रहाओ।
धन गुरु नानक देव महाराज सच्चे पातशाह रहाओ दियां पंक्तियां ने, हे वाहिगुरु तू अपनी कुदरत विच वस रिया है, मैं तैथों बलिहार जाना हां, तेरा अंत किसे पासों भी जानिया नहीं जा सकता। अवतार न जानै अंत, परमेश्वर पार ब्रह्म बेअंत, हर की गात नह को जानै, जोगी जति तपी पच हारे, अरबो लोक सियाने। रहाओ ए श्री आसा जी दी वार दे विच ए पहला रहाओ है ते इको ही रहाओ है, एदे विच सारी बाणी दा केंद्री भाव गुरु महाराज ने रखिया होया।
जात मह जोत, जोत मह जाता, अकल कला भरपूर रहया।
साहिब सतगुरु सच्चे पातशाह फरमाउंदे ने, जात मह जोत हे वाहिगुरु, जात दा अर्थ है सृष्टि, जात मह जोत सारी सृष्टि विच हे ज्योति स्वरूप वाहिगुरु तू वस रहा है, सारी सृष्टि विच तेरी जोत वस रही है। जोत मह जाता तेरी जोत विच जाता सारी सृष्टि वस रही है, क्योंकि सृष्टि दो प्रकार दी है, एक खाकी सृष्टि है दूसरी नूरी सृष्टि है। जिहड़ी खाकी सृष्टि है उसनू जात दा नाम दिता है, ते जिहड़ी नूरी सृष्टि उसनू जोत आखिया। जात मह जोत जा दूसरे अर्थां विच इहदा इउं भी महापुरख विचार दसदे सन, जात मह जोत जात जिहड़ी सूर सृष्टि है इहदे विच वाहिगुरु परमेश्वर दी जोत वस रही है, ते उस ज्योति स्वरूप दे विच सारी इह जाता सूर सृष्टि वस रही है। आपै सूखम आपै असूला, लखी न जाई नानक लीला। ਭਾਵ ਜਿਹੜੀ ਖਾਕੀ ਤੇ ਨੂਰੀ ਸ੍ਰਿਸ਼ਟੀ ਹੈ ਇਹਨਾਂ ਦੋਹਾਂ ਦੇ ਵਿੱਚ ਰੱਬ ਵਸ ਰਿਹਾ ਹੈ, ਤੇ ਰੱਬ ਦੇ ਅੰਦਰ ਹੀ ਇਹ ਸ੍ਰਿਸ਼ਟੀ ਵਸ ਰਹੀ ਹੈ। ਅਕਲ ਕਲਾ ਭਰਪੂਰ ਰਹੇ ਹਜ਼ੂਰ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਅਕਲ ਦੀ ਕਲਾ ਸ਼ਕਤੀ ਨਾਲ ਸਾਰੀ ਸ੍ਰਿਸ਼ਟੀ ਵਿੱਚ ਤੇ ਸਾਰੇ ਸੰਸਾਰ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਉਹ ਵਾਹਿਗੁਰੂ ਆਪਣੀ ਅਕਲ ਦੀ ਕਲਾ ਨਾਲ ਕਿਵੇਂ ਸਾਰੀ ਸ੍ਰਿਸ਼ਟੀ ਵਿੱਚ ਪਰਿਪੂਰਨ ਹੋ ਰਿਹਾ ਹੈ, ਜਿਵੇਂ ਕੋਈ ਚਿੱਤਰਕਾਰ ਉਹ ਕੋਈ ਚਿੱਤਰ ਬਣਾਉਂਦਾ ਹੈ ਤੇ ਉਸ ਚਿੱਤਰ ਦੇ ਵਿੱਚ ਉਹ ਆਪਣੇ ਸਾਰੇ ਮਨੋ ਭਾਵਾਂ ਨੂੰ ਰੂਪਮਾਨ ਕਰ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਨੇ ਸੰਸਾਰ ਦਾ ਚਿੱਤਰ ਬਣਾਇਆ ਹੈ ਤੇ ਉਸਨੇ ਆਪਣੀ ਅਕਲ ਦੀ ਕਲਾ ਦੇ ਨਾਲ ਐਸਾ ਇਹ ਸੰਸਾਰ ਦਾ ਚਿੱਤਰ ਬਣਾ ਦਿੱਤਾ ਬਈ ਸਾਨੂੰ ਸੰਸਾਰ ਵੇਖ ਕੇ ਇਹ ਗੱਲ ਭੁੱਲ ਹੀ ਜਾਂਦੀ ਹੈ ਬਈ ਇਹ ਜਿਹੜਾ ਚਿੱਤਰ ਹੈ ਨਕਲੀ ਹੈ ਜਾਂ ਅਸਲੀ ਹੈ। ਇਹ ਉਸਦੇ ਅਕਲ ਦੀ ਕਲਾ ਹੈ, ਇਹ ਉਸਦੀ ਅਕਲ ਦਾ ਕਮਾਲ ਹੈ। ਅੱਜ ਜਿਵੇਂ ਬਹੁਤ ਸਾਰੇ ਕਈ ਇਹੋ ਜਿਹੇ ਚਿੱਤਰਕਾਰ ਹੁੰਦੇ ਨੇ, ਉਹ ਐਸੀ ਸੁੰਦਰ ਤਸਵੀਰ ਬਣਾ ਦਿੰਦੇ ਨੇ, ਉਹਨੂੰ ਵੇਖ ਕੇ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਵੀ ਇਹ ਅਸਲੀ ਹੈ ਜਾਂ ਨਕਲੀ ਹੈ। ਇਹ ਅਕਲ ਕਲਾ ਦਾ ਅਸਲੀ ਭਾਵ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਸੰਸਾਰ ਦਾ ਇੱਕ ਐਸਾ ਚਿੱਤਰ ਬਣਾਇਆ ਹੈ ਜਿਹਦੇ ਬਾਰੇ ਇਹ ਕਲਪਨਾ ਕਰਨੀ ਔਖੀ ਹੈ ਵੀ ਇਹ ਸੱਚਾ ਹੈ ਜਾਂ ਝੂਠਾ ਹੈ। ਜਿਵੇਂ ਕਿਸੇ ਉਰਦੂ ਦੇ ਸ਼ਾਇਰ ਨੇ ਲਿਖਿਆ ਹੈ, ਹੁਨਰ ਕੋ ਛੁਪਾਣੇ ਕਾ ਨਾਮ ਹੀ ਹੁਨਰ ਹੈ। ਅਕਲ ਕਲਾ ਦਾ ਅਰਥ ਕਿਸੇ ਵਿਦਵਾਨ ਨੇ ਕੀਤਾ ਹੈ ਵੀ ਹੁਨਰ ਕੇ ਹੁਨਰ ਕੋ ਛੁਪਾਣੇ ਕਾ ਨਾਮ ਹੀ ਹੁਨਰ ਹੈ। ਦਸ ਦਿਨ ਇੱਕ ਦਸ਼ਯੂ ਰਾਜਾ ਹੋਇਆ, ਉਸਦਾ ਇੱਕ ਇਸਤਰੀ ਨਾਲ ਬੜਾ ਪਿਆਰ ਹੋਇਆ, ਉਸਦਾ ਨਾਮ ਸੀ ਸ਼ਕੁੰਤਲਾ। ਤੇ ਉਸਨੇ ਕਿਸੇ ਚਿੱਤਰਕਾਰ ਨੂੰ ਆਖਿਆ, ਬਈ ਤੂੰ ਮੈਨੂੰ ਉਹਦੀ ਤਸਵੀਰ ਬਣਾ ਕੇ ਦੇ। ਚਿੱਤਰਕਾਰ ਬੜਾ ਸਿਆਣਾ ਸੀ, ਉਸਨੇ ਸ਼ਕੁੰਤਲਾ ਦੀ ਤਸਵੀਰ ਬਣਾਈ। ਤੇ ਜਦੋਂ ਰਾਜੇ ਨੇ ਉਸ ਸ਼ਕੁੰਤਲਾ ਦੀ ਤਸਵੀਰ ਨੂੰ ਦੇਖਿਆ ਤੇ ਉਸਨੂੰ ਵੇਖ ਕੇ ਉਹਦੇ ਮਨ ਵਿੱਚ ਯਾਦ ਆਈ, ਤੇ ਯਾਦ ਆਉਣ ਦੇ ਨਾਲ ਰਾਜੇ ਦੀ ਅੱਖਾਂ ਵਿੱਚੋਂ ਅੰਸੂ ਵੀ ਡਿੱਗੇ। ਤੇ ਔਰ ਉਹ ਜਿਹੜੇ ਅੰਸੂ ਸਨ ਉਸ ਤਸਵੀਰ ਦੇ ਉੱਪਰ ਡਿੱਗੇ, ਔਰ ਉਹ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਉਸ ਤਸਵੀਰ ਦੇ ਵਿੱਚ ਅੰਸੂ ਵਹਿ ਰਹੇ ਨੇ ਜਾਂ ਰਾਜੇ ਦੀਆਂ ਅੱਖਾਂ ਵਿੱਚ ਅੰਸੂ ਵਹਿ ਰਹੇ ਨੇ, ਕਿਉਂਕਿ ਅਕਲ ਕਲਾ ਦਾ ਕਮਾਲ ਸੀ। ਇਹ ਵੀ ਇੱਕ ਕਿਸੇ ਕਲਾ ਦਾ ਕਮਾਲ ਹੁੰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਅਕਲ ਦੀ ਕਲਾ ਦੁਆਰਾ ਸੰਸਾਰ ਐਸਾ ਬਣਾਇਆ ਹੈ ਜਿਹਦੇ ਵਿੱਚ ਅਸਲੀ ਤੇ ਨਕਲੀ ਚੀਜ਼ ਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ। ਤੇ ਵਾਹਿਗੁਰੂ ਉਸ ਅਕਲ ਦੀ ਕਲਾ ਦੁਆਰਾ ਸਭ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ।
ਤੂੰ ਸੱਚਾ ਸਾਹਿਬ ਸਿਫਤ ਸੁਹਾਲਿਓ, ਜਿਨ ਕੀਤੀ ਸੋ ਪਾਰ ਪਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਦੇ ਨੇ, ਤੂੰ ਸੱਚਾ ਸਾਹਿਬ, ਹੇ ਵਾਹਿਗੁਰੂ ਤੂੰ ਸੱਚਾ ਮਾਲਕ ਹੈ, ਤੂੰ ਸੱਚਾ ਪਾਤਸ਼ਾਹ ਹੈ, ਸਿਫਤ ਸੁਹਾਲਿਓ, ਤੇਰੀ ਸਿਫਤ ਸੁਹਾਲਿਓ ਸਲਾਹੁਣ ਯੋਗ ਹੈ, ਤੇਰੀ ਸਿਫਤ ਸਲਾਹ ਸੁਹਾਲਿਓ ਬਹੁਤ ਸੁੰਦਰ ਹੈ। ਜਿਨ ਕੀਤੀ ਸੋ ਪਾਰ ਪਿਆ, ਜਿਸਨੇ ਤੇਰੀ ਸਿਫਤ ਸਲਾਹ ਕੀਤੀ ਉਹ ਪਾਪ ਸਾਗਰ ਤੋਂ ਪਾਰ ਹੋ ਗਿਆ, ਕਿਉਂਕਿ ਸਤਿਗੁਰੂ ਮਹਾਰਾਜ ਨੇ ਕੀਰਤਨ ਦੀ ਬਹੁਤ ਵੱਡੀ ਮਹਿਮਾ ਲਿਖੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਪਯੋ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਇਹ ਰੰਗ ਮਾਤਾ, ਪਯੋ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ, ਹੇ ਵਾਹਿਗੁਰੂ ਜੀ ਤੁਹਾਡੀ ਸਿਫਤ ਬੜੀ ਸੁੰਦਰ ਹੈ ਤੇ ਜਿਸਨੇ ਕੀਤੀ ਹੈ ਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।
ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਕਰਤੇ ਕੀਆਂ ਬਾਤਾਂ, ਇਹ ਅਸੀਂ ਕਰਤਾ ਪੁਰਖ ਵਾਹਿਗੁਰੂ ਦੀਆਂ ਗੱਲਾਂ ਤੁਹਾਨੂੰ ਸੁਣਾ ਰਹੇ ਹਾਂ। ਇਹ ਰੱਬ ਦੀਆਂ ਗੱਲਾਂ ਨੇ, ਜੋ ਕੁਛ ਕਰਨਾ ਸੋ ਕਰ ਰਹੇ, ਜੋ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਹੈ ਆਪਣੀ ਇੱਛਾ ਅਨੁਸਾਰ ਉਹ ਕਰ ਰਿਹਾ ਹੈ, ਭਾਵ ਉਸ ਨੂੰ ਨਾ ਕਿਸੇ ਤੋਂ ਪੁੱਛਣ ਦੀ ਲੋੜ ਹੈ ਨਾ ਕਿਸੇ ਦੀ ਸਲਾਹ ਦੀ ਲੋੜ ਹੈ, ਜੋ ਕੁਛ ਕਰਨਾ ਵਾਹਿਗੁਰੂ ਆਪਣੀ ਇੱਛਾ ਅਨੁਸਾਰ ਕਰ ਰਿਹਾ ਹੈ।
ਮਹੱਲਾ ਦੂਜਾ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ।
ਲਾਉਣ ਅੱਗੇ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਦੋ ਸ਼ਲੋਕ ਆ ਰਹੇ ਹਨ। ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਸਾਨੂੰ ਜਿਹੜੇ ਵੱਖੋ ਵੱਖਰੇ ਵਰਨ ਆਸ਼ਰਮ ਨੇ ਉਹਨਾਂ ਦੇ ਧਰਮ ਦੀ ਮਰਯਾਦਾ ਦੱਸੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਸ਼ਲੋਕ ਦੇ ਵਿੱਚ ਵੱਖੋ ਵੱਖਰੇ ਧਰਮਾਂ ਦੀ ਮਰਯਾਦਾ ਤੇ ਨਾਲ ਜਿਹੜਾ ਸਭ ਦਾ ਸਾਂਝਾ ਧਰਮ ਹੈ ਉਹਦਾ ਸਿਧਾਂਤ ਪ੍ਰਗਟਾਇਆ ਹੈ। ਯੋਗ ਸ਼ਬਦੰ ਗਿਆਨ ਸ਼ਬਦੰ, ਹਜ਼ੂਰ ਕਹਿੰਦੇ ਨੇ ਯੋਗ ਸ਼ਬਦੰ, ਯੋਗ ਦਾ ਅਰਥ ਹੈ ਵੀ ਜਿਹੜੇ ਯੋਗ ਕਰਨ ਵਾਲੇ ਯੋਗੀ ਲੋਕ ਨੇ। ਸ਼ਬਦੰ ਦਾ ਅਰਥ ਹੈ, ਪਹਿਲੇ ਸ਼ਬਦੰ ਦਾ ਅਰਥ ਹੈ ਧਰਮ, ਵੀ ਯੋਗੀ ਦਾ ਧਰਮ ਕੀ ਹੈ। ਗਿਆਨ ਸ਼ਬਦੰ, ਗਿਆਨ ਦਾ ਉਪਦੇਸ਼ ਦੇਣਾ, ਇਹ ਯੋਗੀ ਦਾ ਧਰਮ ਹੈ। वेद शब्दं ब्राह्मण है, ब्राह्मण दा धर्म की है, वेदां दा उपदेश देना, क्योंकि जिहड़े योगी लोग ने योग साधन करते ने, ते इसलिए योगी दा धर्म है ज्ञान दा उपदेश देना, ते ब्राह्मण दा धर्म है वेदां दा उपदेश देना, वेदां दी सिक्ख्या धारण करवाउणी।